ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਹੈ, ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਜੀਵਨ ਪ੍ਰਸੰਗ। ਆਓ ਉਸ ਦਾ ਅਗਲਾ ਭਾਗ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। 19ਵਾਂ ਹੈ ਭਾਈ ਕੇਦਾਰੂ। ਸਿੱਧ ਤਾਂ ਤਪਿਆਣੇ ਵੱਲ ਨੂੰ ਟੁਰ ਗਏ, ਪਰ ਸ੍ਰੀ ਗੁਰੂ ਜੀ ਅਜੇ ਦੀਵਾਨ ਵਿੱਚ ਬੈਠੇ ਹੀ ਸਨ ਅਤੇ ਸਿੱਖਾਂ ਨਾਲ ਵਾਰਤਾਲਾਪ ਕਰ ਰਹੇ ਸਨ ਕਿ ਇੱਕ ਜਗਿਆਸੂ ਆਇਆ। ਕੇਦਾਰੂ ਇਸ ਦਾ ਨਾਮ ਸੀ। ਇਸ ਨੂੰ ਘਬਰਾ ਵਿੱਚ ਵੇਖ ਕੇ ਸ੍ਰੀ ਗੁਰੂ ਜੀ ਨੇ ਪੁੱਛਿਆ, ਆ ਭਾਈ ਸੁੱਖ ਤਾਂ ਹੈ ਕੇਦਾਰੂ? ਦਾਤਾ ਗੁਰੂ ਜੀ, ਮਹੀਨਾ ਚੇਤ ਦਾ ਮੁਕਰਿਆ ਹੈ, ਝੱਲਾਂ ਬੇਲਿਆਂ ਨੂੰ ਡੌਂ ਲੱਗ ਰਹੇ ਹਨ, ਬੰਨ ਸੜ ਰਹੇ ਹਨ। ਮੈਨੂੰ ਵੇਖ ਕੇ ਭੈ ਆਇਆ ਹੈ ਕਿ ਇਸ ਤਰ੍ਹਾਂ ਜਗਤ ਨੂੰ ਕਾਮ ਕ੍ਰੋਧ ਛਲ ਦਗੇ ਦੀ ਦਾਵਾ ਨਲ ਲੱਗ ਰਹੀ ਹੈ। ਕਿਤੇ ਠੰਡ ਸ਼ਾਂਤੀ ਸੱਚ ਸੁੱਖ ਨਹੀਂ ਦਿਸਦਾ। ਆਪ ਦੀ ਸ਼ਰਨ ਆਇਆ ਹਾਂ ਕਿ ਸਾਰੇ ਜਗ ਨੂੰ ਲੱਗ ਰਹੀ ਅੱਗ ਤੋਂ ਕਿਵੇਂ ਬਚ ਰਹਾਂ। ਗੁਰੂ ਜੀ, ਜਦ ਬੰਨ ਨੂੰ ਅੱਗ ਲੱਗਦੀ ਹੈ ਤਾਂ ਮਿਰਗ ਕਿਵੇਂ ਬਚਦੇ ਹਨ? ਕੇਦਾਰੂ, ਨਸ ਕੇ ਨਦੀ ਵਿੱਚ ਆ ਵੜਦੇ ਹਨ। ਗੁਰੂ ਜੀ, ਬੰਨ ਨੂੰ ਅੱਗ ਲੱਗੀ ਵੇਖ ਕੇ ਮਿਰਗ ਆਦਿ ਜੰਤੂ ਨਦੀ ਵਿੱਚ ਜਾ ਵੜਦੇ ਹਨ, ਤਿਵੇਂ ਸੰਸਾਰ ਨੂੰ ਲੱਗ ਰਹੀ ਦਾਵਾਂ ਨਲ ਤੋਂ ਬਚਣ ਲਈ ਸਤਸੰਗ ਦੀ ਨਦੀ ਹੈ। ਕੇਦਾਰੂ, ਕਿਵੇਂ ਸਾਹਿਬ ਜੀਓ? ਗੁਰੂ ਜੀ, ਸਤਸੰਗ ਵਿੱਚ ਸ਼ਰਧਾ ਨਾਲ ਆਇਆਂ ਠੰਡ ਪੈਂਦੀ ਹੈ, ਸ਼ਬਦ ਬਾਣੀ ਵਿੱਚ ਟੁਬਕੀ ਲੈਣ ਨਾਲ ਮਨ ਦਾ ਇਸ਼ਨਾਨ ਹੋ ਜਾਂਦਾ ਹੈ, ਨਾਮ ਅੰਮ੍ਰਿਤ ਪੀਣ ਨਾਲ ਜੀਓ ਦਾ ਉਧਾਰ ਹੋ ਜਾਂਦਾ ਹੈ। ਇਸ ਨਦੀ ਦੇ ਕਿਨਾਰੇ ਜਾ ਬਈਦਾ ਹੈ, ਵਿੱਚ ਵੀ ਵੜੀਦਾ ਹੈ, ਇਸ਼ਨਾਨ ਵੀ ਕਰੀਦਾ ਹੈ, ਇਸ ਦਾ ਨਿਰਮਲ ਨੀਰ ਵੀ ਪੀਵੀਦਾ ਹੈ। ਇਹ ਸੁਣ ਕੇ ਕੇਦਾਰੂ ਸ਼ਰਨ ਪੈ ਗਿਆ, ਹੇ ਸੀਤਲ ਜਲ ਦੇ ਸ਼ਵ ਦਰਿਆ, ਰੱਖ ਲਿਓ ਇਸ ਇਆਣੇ ਅਤੇ ਮੂਰਖ ਨੂੰ। ਸਤਿਗੁਰੂ ਨੇ ਮਿਹਰ ਕਰਕੇ ਨਾਮ ਬਾਣੀ ਦੀ ਦਾਤ ਬਖਸ਼ੀ ਅਤੇ ਫੁਰਮਾਇਆ, ਕੇਦਾਰੂ ਗੁਰੂ ਬਾਬੇ ਦਾ ਵਾਕ ਹੈ, ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ, ਨਾਮ ਵਿੱਚ ਰਹੋ ਦੁਨੀਆ ਦੀ ਅਗਨ ਸਾੜੇਗੀ ਨਹੀਂ। ਕੇਦਾਰੂ ਨੇ ਪੂਰੀ ਕਮਾਈ ਨਾਮ ਦੀ ਕੀਤੀ ਅਤੇ ਬਖਸ਼ਿਸ਼ ਪਾ ਕੇ ਉੱਚ ਕੋਟੀ ਦਾ ਗੁਰਮੁਖ ਹੋਇਆ। ਇਸ ਦਾ ਨਾਮ ਭਾਈ ਗੁਰਦਾਸ ਨੇ ਆਪਣੇ 94 ਸਿੱਖਾਂ ਦੀ ਗਿਣਤੀ ਵਿੱਚ ਦਿੱਤਾ ਹੈ। 20ਵਾਂ ਹੈ ਸਿੱਧ ਪ੍ਰਯੋਜਨ। ਸ੍ਰੀ ਗੁਰੂ ਜੀ ਦੇ ਦਰਬਾਰ ਤੋਂ ਵਿਦਾ ਹੋ ਕੇ ਜੋਗੀ ਤਪਿਆਣੇ ਆਏ, ਜਿੱਥੇ ਕਿ ਡੇਰਾ ਕਰ ਗਏ ਸਨ। ਇਹਨਾਂ ਦੇ ਆਉਂਦਿਆਂ ਨੂੰ ਇਹਨਾਂ ਦੇ ਯੋਗ ਖਾਣ ਪਾਣ ਆਦਿ ਦਾ ਪ੍ਰਬੰਧ ਹੋ ਚੁੱਕਾ ਸੀ। ਸੋ ਛਕ ਛਕਾ ਕੇ ਲਾਹੌਰ ਦੀ ਸੜਕੇ ਪੈ ਗਏ ਕਿ ਚਬਾਲ ਆਦਿ ਥਾਈਂ ਹੁੰਦੇ ਹੋਏ ਲਾਹੌਰ ਤੋਂ ਅੱਗੇ ਬਾਲ ਗੁੰਦਾਈ ਦੇ ਟਿੱਲੇ ਵੱਲ ਚਲੇ ਜਾਣ। ਇਹਨਾਂ ਦੀ ਹਰ ਤਰ੍ਹਾਂ ਦੀ ਸੇਵਾ ਖਾਤਰ ਅਜਿੱਤੇ ਰੰਧਾਵੇ ਅਤੇ ਭਾਈ ਬੁੱਢੇ ਨੇ ਕੀਤੀ। ਜਦੋਂ ਇਹ ਚਲੇ ਗਏ ਤਾਂ ਅਜਿੱਤੇ ਨੇ ਭਾਈ ਬੁੱਢੇ ਨੂੰ ਪੁੱਛਿਆ, ਬਾਬਾ ਜੀ, ਨਿਰਾ ਪਰਤਾਵਾ ਲੈਣਾ ਹੀ ਇਹਨਾਂ ਯੋਗੀਆਂ ਦਾ ਪ੍ਰਯੋਜਨ ਸੀ ਕਿ ਕੁਛ ਹੋਰ ਗੱਲ ਵੀ ਸੀ? ਭਾਈ ਬੁੱਢਾ ਮੁਸਕਰਾ ਪਿਆ ਅਤੇ ਆਖਣ ਲੱਗਾ, ਭਾਈ ਅਜਿੱਤਿਆ, ਮਨ ਆਪਣੀ ਮੈਂ ਦਾ ਪੁਜਾਰੀ ਹੈ। ਇਹ ਮੈਂ ਨੂੰ ਪਾਲ ਕੇ ਅਤੇ ਉੱਚਾ ਰੱਖ ਕੇ ਸੁਖੀ ਹੁੰਦਾ ਹੈ। ਚਾਹੇ ਮੈਂ ਭੁੱਲ ਵੱਲ ਲਿਜਾ ਰਹੀ ਹੋਵੇ ਅਤੇ ਚਾਹੇ ਅਪੁੱਲਤਾਈ ਵੱਲ। ਜਦੋਂ ਗੁਰੂ ਨਾਨਕ ਦੇਵ ਜੀ ਆਏ ਤਦੋਂ ਇਹਨਾਂ ਕਨਪਾਟੇ ਜੋਗੀਆਂ ਦਾ ਮਤ ਸਾਰੇ ਚੱਲ ਰਿਹਾ ਸੀ ਅਤੇ ਅਜੇ ਹੈ, ਪਰ ਗੁਰੂ ਨਾਨਕ ਦੇਵ ਨੇ ਆ ਕੇ ਪਰਜਾ ਦੇ ਦੁੱਖ ਹਾਰੇ, ਸਿੱਧਾ ਸੌਖਾ ਰਾਹ ਦੱਸਿਆ, ਪਰ ਮਾਰਤ ਦੀ ਅਤੇ ਭਾਈਚਾਰੇ ਦੀ ਨੀਂਹ ਬੱਧੀ, ਨਾਲੇ ਲੋਕ ਸਵਾਰਿਆ ਨਾਲੇ ਪਰਲੋਕ। ਅਜਿੱਤਾ, ਇਹ ਗੱਲ ਮੈਂ ਨਹੀਂ ਸਮਝੀ। ਭਾਈ, ਪਿਛਲਾ ਤਰੀਕਾ ਜਿਤਨਾ ਹੈ ਸਾਧਨ ਸੰਪਤੀ ਧਰਮ ਪ੍ਰਾਪਤੀ ਦਾ, ਉਹ ਧਰਮ ਨੂੰ ਕਹੋ, ਮਜ਼ਹਬ ਨੂੰ ਕਹੋ, ਦੀਨਦਾਰੀ ਨੂੰ ਕਹੋ, ਇੱਕ ਵਿਅਕਤੀਗਤ ਜਾਂ ਸ਼ਖਸੀ ਸ਼ੈ ਬਣਾਉਂਦਾ ਹੈ। ਇੱਕ ਮਨੁੱਖ ਅਲੱਗ ਥਲੱਗ ਰਹਿ ਕੇ ਧਰਮ ਕਮਾਉਂਦਾ ਅਤੇ ਸਿੱਧੀ ਨੂੰ ਪ੍ਰਾਪਤ ਹੋ ਕੇ ਇਕਾਂਤ ਜੀਵਨ ਬਸਰ ਕਰਦਾ ਅਤੇ ਆਪਣੀ ਪ੍ਰਾਪਤੀ ਦਾ ਜੋ ਕੁਛ ਵੀ ਫਲ ਹੋਵੇ ਉਸਨੂੰ ਮਾਣਦਾ ਹੈ। ਇਸ ਨਾਲ ਭਾਈਚਾਰੇ ਵਿੱਚੋਂ ਚੰਗੇ ਆਦਮੀ ਨਿਕਲ ਕੇ ਬੰਨਾਂ ਪਰਬਤਾਂ ਨੂੰ ਟੁਰ ਜਾਂਦੇ ਹਨ ਅਤੇ ਪਿੱਛੇ ਤਿਲ ਛੱਟ ਰਹਿ ਜਾਂਦੇ ਹਨ, ਜਿਸ ਕਰਕੇ ਪਰਜਾ ਗਿਆਨ ਵਿਹੂਣੀ ਰਹਿ ਕੇ ਇੱਕ ਅੰਧਕਾਰ ਵਿੱਚ ਆ ਜਾਂਦੀ ਹੈ। ਨਾ ਭਾਈਚਾਰੇ ਵਿੱਚ ਬਲ ਰਹਿ ਜਾਂਦਾ ਹੈ, ਨਾ ਵਿਦੇਸ਼ੀ ਵੈਰੀਆਂ ਤੋਂ ਨਿਜ ਰੱਖਿਆ ਦੀ ਸਤਿਆ ਰਹਿ ਜਾਂਦੀ ਹੈ। ਇਸੇ ਕਰਕੇ ਸਾਰੀ ਪਰਜਾ ਜਰਵਾਣੇ ਪਠਾਣਾਂ ਤੋਂ ਦੁੱਖ ਭਰਦੀ ਭਰਦੀ ਹੁਣ ਮੁਗਲਾਂ ਦੇ ਹੁਕਮ ਹੇਠ ਹੀਣੀ ਹੋ ਰਹੀ ਸੀ ਕਿ ਫਿਰ ਪਠਾਣਾਂ ਨੇ ਸਿਰ ਚਾ ਲਿਆ। ਜਦੋਂ ਗੁਰੂ ਬਾਬਾ ਸੁਮੇਰ 'ਤੇ ਗਿਆ ਤਾਂ ਉੱਥੋਂ ਦੇ ਸਿੱਧਾਂ ਨੇ ਮਾਤ ਲੋਕ ਦਾ ਹਾਲ ਪੁੱਛਿਆ ਤਾਂ ਆਪਨੇ ਦੱਸਿਆ ਕਿ ਤੁਸੀਂ ਤਾਂ ਪਰਬਤਾਂ ਵਿੱਚ ਆ ਬੈਠੇ ਜਿਨ੍ਹਾਂ ਨੇ ਪਰਜਾ ਨੂੰ ਅਗਵਾਨੀ ਦੇਣੀ ਸੀ। ਜਗਤ ਦੁਖੀ ਹੈ ਅਤੇ ਦੁੱਖਾਂ ਵਿੱਚ ਡੁੱਬ ਰਿਹਾ ਹੈ, ਕੌਣ ਪਾਰ ਉਤਾਰਾ ਕਰੇ। ਉਹਨਾਂ ਦਾ ਇਹ ਆਖਣ ਤੋਂ ਮਤਲਬ ਇਹੋ ਹੀ ਸੀ ਕਿ ਧਰਮ ਸ਼ਖਸੀ ਸ਼ੈ ਨਹੀਂ ਰੱਖਣੀ ਚਾਹੀਏ, ਉਹ ਭਾਈਚਾਰੇ ਵਿੱਚ ਫੈਲਣਾ ਚਾਹੀਏ ਜੋ ਸਾਰੇ ਉੱਚੇ ਸੁੱਚੇ ਅਤੇ ਚੰਗੇ ਹੋ ਜਾਣ। ਸਾਰੇ ਚੰਗੇ ਹੋ ਜਾਣ ਨਾਲ ਸਾਰੇ ਵਿਦਿਆਵਾਨ ਰਹਿਣ, ਗਿਆਨਵਾਨ ਹੋਣ, ਗੁਣ ਸੋਜੀ ਅਤੇ ਬਲ ਵਾਲੇ ਹੋਣ, ਘਰਾਂ ਨੂੰ ਵੀ ਸੰਭਾਲਣ ਅਤੇ ਬਚਾਓ ਕਰਨ, ਆਪਣਾ ਵੀ ਅਤੇ ਪਰਜਾ ਦਾ ਵੀ। ਫਿਰ ਧਰਮ ਵਿੱਚ ਵੀ ਕੋਈ ਦਖਲ ਨਾ ਦੇਵੇ। ਇਸ ਕਰਕੇ ਸਤਿਗੁਰ ਬਾਬੇ ਨੇ ਗ੍ਰਹਿਸਥ ਉਦਾਸ ਮਤ ਤੋਰਿਆ ਕਿ ਧਰਮੀ ਲੋਕ ਗ੍ਰਹਿਸਥ ਦੇ ਵਿੱਚੇ ਰਹਿਣ ਅਤੇ ਸਾਰੇ ਭਾਈਚਾਰੇ ਨੂੰ ਉੱਚਾ ਕਰਨ। ਜੋਗੀਆਂ ਦਾ ਮਤ ਉਲਟ ਹੈ, ਉਹ ਇਕਾਂਤ ਦੇ ਪ੍ਰੇਮੀ ਹਨ ਅਤੇ ਪਰਜਾ ਅਤੇ ਭਾਈਚਾਰੇ ਦੀ ਪਰਵਾਹ ਨਹੀਂ ਕਰਦੇ। ਜੋਗੀਆਂ ਦੇ ਵੱਢ ਕੇ ਗੁਰੂ ਨਾਨਕ ਦੇਵ ਜੀ ਦੀ ਸ਼ਕਤੀ, ਉਹਨਾਂ ਦੀ ਗਿਆਨ ਅਵਸਥਾ ਅਤੇ ਪੂਰਨ ਪ੍ਰਵੀਨਤਾ, ਕਿਆ ਆਤਮਕ, ਕਿਆ ਗਿਆਨਮਈ ਅਤੇ ਅਵਤਾਰਤਾ ਸਾਰੀ ਨੂੰ ਲੱਖ ਗਏ ਸਨ। ਪਰ ਇਹ ਨਾ ਸੁੱਝੀ ਕਿ ਇਹਨਾਂ ਦੇ ਮਗਰ ਲੱਗ ਟੁਰੀਏ। ਸੋਚ ਇਹ ਉਹ ਫੁਰੇ ਕਿ ਐਸਾ ਸਤਿਆਵਾਨ ਪੁਰਖ ਸਾਡੇ ਮਤ ਦਾ ਆਚਾਰੇ ਬਣ ਜਾਵੇ ਤਾਂ ਸਾਡੇ ਮਤ ਵਿੱਚ ਜਾਨ ਪੈ ਜਾਵੇ ਅਤੇ ਹੋਰ ਤਰੱਕੀ ਹੋਵੇ। ਇਸ ਲਈ ਉਹ ਸਾਰੇ ਜੋਗੀ ਕਈ ਸਮਿਆਂ ਅਤੇ ਰਿਧੀਆਂ ਸਿੱਧੀਆਂ ਕਰਾਮਾਤੀ ਤਾਕਤਾਂ ਅਤੇ ਚਰਚਾ ਬਹਿਸਾਂ ਨਾਲ ਗੁਰੂ ਜੀ ਨੂੰ ਹਰਾਵਣ ਅਤੇ ਹਰਾ ਕੇ ਮਗਰ ਲਾਉਣ ਦੇ ਯਤਨ ਕਰਦੇ ਰਹੇ ਹਨ। ਉਹ ਹੀ ਗੱਲ ਹੁਣ ਵੀ ਸੀ ਇਹਨਾਂ ਜੋਗੀਆਂ ਦੀ। ਅਜਿੱਤਾ ਕਿਉਂ ਜੀਓ? ਬਾਬਾ ਮੈਂ ਦੀ ਪੂਜਾ, ਸੱਚ ਨਾ ਪਛਾਣਨਾ, ਪਛਾਣਨਾ ਤਾਂ ਸੱਚ ਅੱਗੇ ਨਾ ਚੁੱਕਣਾ। ਦੇਖ ਸੁਣ ਬੁੱਝ ਕੇ ਇਹੋ ਫਿਕਰ ਕਿ ਸਾਡੇ ਪੰਥ ਵਿੱਚ ਸਾਡੇ ਏਡਾ ਵੱਡਾ ਪ੍ਰਭਾਵਸ਼ਾਲੀ ਮਹਾਂਪੁਰਸ਼ ਆ ਜਾਵੇ ਤਾਂ ਸਾਡੀ ਤਰੱਕੀ ਹੋਵੇ। ਗੁਰੂ ਨਾਨਕ ਦੇਵ ਜੀ ਨਾਲ ਤਾਂ ਪੇਸ਼ ਨਾ ਗਈ, ਹੁਣ ਉਹਨਾਂ ਨੇ ਵਿਚਾਰਿਆ ਕਿ ਜੇ ਤਾਂ ਗੱਦੀ ਦੇ ਜਾਂਦੇ ਸ੍ਰੀ ਚੰਦ ਜੀ ਨੂੰ ਤਾਂ ਉਹ ਅਤੀਤ ਮਾਰਗ ਵਾਲੇ ਸਨ, ਭੌਂ ਚੌਂ ਕੇ ਅਤੀਤ ਮਾਰਗ ਹੀ ਟੋਰਨਗੇ। ਹੁਣ ਗੱਦੀ ਦੇ ਗਏ ਹਨ ਇੱਕ ਪਿੰਡ ਦੇ ਵਪਾਰੀ ਨੂੰ, ਉਹ ਕਦੇ ਗੁਰੂ ਨਾਨਕ ਜਿਹੜੀ ਮਹਾਨ ਵਿਅਕਤੀ ਹੋ ਨਹੀਂ ਸਕਦਾ। ਪਰ ਉਮਤ ਸਾਰੀ ਗੁਰੂ ਨਾਨਕ ਦੀ ਉਸਦੇ ਮਗਰ ਹੈ। ਚਲੋ ਫਿਰ ਉਦਮ ਕਰੀਏ ਉਸ ਵਿਅਕਤੀ ਨੂੰ ਜੋ ਗੁਰੂ ਨਾਨਕ ਤੁਲ ਨਹੀਂ ਹੈ, ਪ੍ਰੇਰ ਲੈਣਾ ਕਿ ਹਰਾ ਲੈਣਾ, ਕਿ ਸਿੱਧੀਆਂ ਵਿਭੂਤੀਆਂ ਦਾ ਲੋਭ ਦੇ ਲੈਣਾ ਸੌਖੇਰਾ ਰਹੇਗਾ, ਅਤੇ ਕਿਤੇ ਨਾ ਕਿਤੇ ਪ੍ਰੇਰ ਕੇ ਆਪਣੇ ਮਤ ਦਾ ਦਰਸ਼ਨ ਦੇ ਕੇ ਬਣਿਆ ਬਣਾਇਆ ਸਮਾਜ ਆਪਣੇ ਪੰਥ ਵਿੱਚ ਲੈ ਲਵਾਂਗੇ। ਪਰ ਜੋ ਕੁਛ ਵਾਰਤਾਲਾਪ ਅੱਜ ਹੋਈ ਹੈ, ਉਹਨਾਂ ਨੇ ਜੋਗ ਅਤੇ ਜੋਗ ਦੀਆਂ ਵਿਭੂਤੀਆਂ ਅਤੇ ਸਿੱਧੀ ਦੇ ਲੋਭ ਵੀ ਦਿੱਤੇ ਹਨ, ਵਿਚਾਰ ਚਰਚਾ ਵੀ ਕੀਤੀ ਹੈ, ਹੋਰ ਇਸ਼ਾਰੇ ਸਹਿਮਤਾ ਨਾਲ ਵੀ ਕਈ ਪੱਖ ਜੋਹੇ ਹਨ। ਅਖੀਰ ਤਸੱਲੀ ਹੋਈ ਨੇ ਕਿ ਇਹ ਵਿਅਕਤੀ ਗੁਰੂ ਨਾਨਕ ਤੁਲ ਹੈ। ਤੁਲ ਹੀ ਨਹੀਂ, ਉਸਦੀ ਕਾਇਆ ਪਲਟ ਉਸੇ ਦੀ ਜੋਤ, ਕਿਸੇ ਦੀ ਮਤਿੱਤੇ ਉਸੇ ਦੀ ਵਕਤਰਤਾ ਹੈ। ਇਸ ਲਈ ਆਖ ਤੇ ਸੱਚ ਗਏ ਸਨ ਕਿ ਤੁਸੀਂ ਗੁਰੂ ਨਾਨਕ ਦੇਵ ਦਾ ਰੂਪ ਹੋ, ਪਰ ਦਿਲ ਵਿੱਚ ਨਿਰਾਸ਼ ਗਏ ਹਨ ਕਿ ਸਾਡਾ ਬਲ ਨਹੀਂ ਚੱਲ ਸਕਿਆ। ਅਜਿੱਤਾ, ਬਾਬਾ ਜੀ ਉਹ ਤੁਸਾਂ ਨੇ ਠੀਕ ਸਮਝਿਆ ਹੈ। ਗੁਰੂ ਨਾਨਕ ਦੇਵ ਪੂਰੇ ਸਨ ਅਤੇ ਪੂਰੇ ਨੇ, ਜਿਸ ਨੂੰ ਪੂਰਾ ਕੀਤਾ ਉਸਦੀ ਕਾਲ ਸਿੱਧ ਜੋਗੀ ਕੀ ਚੱਲ ਸਕਦੇ ਹਨ। ਕਿਵੇਂ ਗੁਰੂ ਜੀ ਅੱਜ ਸਹਿਜ ਨਾਲ ਸ਼ਾਂਤੀ ਵਿੱਚ ਸਾਧਾਰਨ ਜੇ ਲੱਗਦੇ, ਉਹਨਾਂ ਨਾਲ ਗਲੀ ਜੁੱਟੇ ਰਹੇ, ਅਤੇ ਕਿਵੇਂ ਉਹਨਾਂ ਦੇ ਕਿਸੇ ਦਾਅ ਹੇਠ ਨਹੀਂ ਆਏ। ਰੇਸ਼ਮ ਵਾਂਗੂ ਕੂਲੇ ਕੂਲੇ, ਪੱਟ ਵਾਂਗੂ ਨਰਮ ਨਰਮ, ਪਰ ਸਿੱਧਾਂ ਦੀ ਕਿਸੇ ਤ੍ਰਿਖੀ ਧਾਰ ਨਾਲੋਂ ਤ੍ਰਿਖੇ ਵਾਕਾਂ ਨਾਲ ਕਿਤੇ ਨਾ ਕੱਟੇ ਗਏ। ਨਾ ਰਤਾ ਮਾਤਰ ਕਤੀ ਖਾਦੀ, ਸਨਮਾਨ ਕੀਤਾ ਆਇਆਂ ਦਾ, ਦਿਲ ਰੱਖਿਆ ਵਾਰਤਾਲਾਪ ਵਿੱਚ, ਅਤੇ ਤੋਰੇ ਵੀ ਹਿੱਤ ਸਨਮਾਨਤਾ ਨਾਲ। ਇਹ ਹੈ ਗੁਰੂ ਘਰ ਦੀ ਗਰੀਬੀ, ਜਿਸ ਨੂੰ ਕੋਈ ਜ਼ੋਰ ਨਹੀਂ ਜਿੱਤ ਸਕਦਾ। ਬਾਬਾ ਬੁੱਢਾ, ਗਰੀਬੀ ਨਹੀਂ, ਇਹ ਅਸਲ ਤਾਣ ਹੈ ਆਤਮ ਤਾਣ। 21ਵਾਂ ਹੈ ਤਿਆਰੀਆਂ। ਮਾਈ ਵਿਰਾਈ ਨੇ ਗੁਰੂ ਪ੍ਰਗਟੇ ਅਤੇ ਹੰਸੋ ਨੂੰ ਵੀ ਸਦਾ ਕਲਿਆ ਸੀ, ਪਰ ਉਹ ਮਕਾਣੇ ਗਈ ਹੋਈ ਸੀ। ਜਦੋਂ ਘਰ ਆਈ ਤਾਂ ਖੁਸ਼ੀ ਦੀ ਖਬਰ ਸੁਣ ਕੇ ਖਡੂਰ ਆਈ। ਮਾਈ ਨੇ ਮਹਾਰਾਜ ਦੇ ਦਰਸ਼ਨ ਕਰਾਏ, ਨਾਮਦਾਨ ਦੀਆਂ ਅਸੀਸਾਂ ਲੈ ਦਿੱਤੀਆਂ। ਹੰਸੋ ਅਤ ਸੁਖੀ ਹੋਈ। ਇੱਕ ਦਿਨ ਹੰਸੋ ਹੱਸਦੀ ਆਈ ਅਤੇ ਗਲਵਕੜੀ ਪਾ ਕੇ ਬੋਲੀ, ਬੇਬੇ ਜੀਓ, ਮੈਂ ਤੁਹਾਨੂੰ ਹੁਣ ਬੇਬੇ ਜੀ ਨਹੀਂ ਜੇ ਆਖਣਾ, ਮੈਂ ਹੁਣ ਮਾਂ ਜੀ ਆਖਿਆ ਕਰ ਸਾਂ। ਵਿਰਾਈ ਹੱਸ ਕੇ, ਕਿਉਂ ਕਾਕੋ? ਹੰਸੋ, ਤੁਸਾਂ ਮਾਵਾਂ ਤੋਂ ਵਧੀਕ ਪਿਆਰ ਕੀਤਾ ਹੈ, ਜੋ ਸਤਿਗੁਰੂ ਜੀ ਦੇ ਪ੍ਰਗਟ ਹੁੰਦੇ ਸਾਰ ਮੈਨੂੰ ਸੱਦਾ ਕਰ ਲਿਆ। ਨਾ ਆ ਸਕੀ ਤਾਂ ਮੇਰੇ ਕਰਮ ਮੁਕਾਣੇ ਗਈ ਸੀ, ਨਹੀਂ ਤਾਂ ਉੱਡ ਕੇ ਪਹੁੰਚਦੀ। ਪਰ ਸ਼ਾਵਾਸ਼ੇ ਤੁਹਾਡੇ, ਤੁਸਾਂ ਤਾਂ ਫਰਕ ਨਹੀਂ ਨਾ ਕੀਤਾ, ਅਤੇ ਹੁਣ ਜੋ ਮੇਰਾਂ ਲੈ ਦਿੱਤੀਆਂ ਨੇ, ਮੇਰਾ ਲੂਹ ਨੂੰ ਤੁਸਾਂ ਤੋਂ ਸਦਕੇ ਵੇ। ਹਾਂ ਮਾਂ ਜੀ, ਪਰ ਅਖੜ ਖਾਂਦ ਧੀ ਵਾਲਾ ਇੱਕ ਉਲਾਮਾ ਵੀ ਹੈ ਮੇਰਾ। ਗੁਰੂ ਜੀ ਤੁਸਾਂ ਦੇ ਘਰ ਸਨ ਛੱਪੇ ਬੈਠੇ, ਜਦੋਂ ਮੈਂ ਪਹਿਲੋਂ ਆਈ ਸਾਂ ਤੁਸੀਂ ਦੱਸਦੇ ਨਹੀਂ ਸਾਓ, ਵਾਰ ਵਾਰ ਪੁੱਛਦੀ ਸਾਂ, ਪਰ ਤੁਸੀਂ ਪੈਰਾਂ 'ਤੇ ਪਾਣੀ ਨਹੀਂ ਸੀ ਪੈਣ ਦਿੰਦੇ। ਹੱਸ ਕੇ, ਹੋ ਨਾ ਤੁਸੀਂ ਵੀ ਬਾਲਾਂ ਨੂੰ ਖਿਜਾਉਣ ਵਾਲੇ ਗੋਲੇ ਗੋਲੇ ਮਾਂ ਜੀ। ਵਿਰਾਈ ਹੱਸ ਕੇ, ਕਾਕੋ, ਮਹਾਂਪੁਰਖਾਂ ਦੀ ਚਾਕਰੀ ਬੜੀ ਕਰੜੀ ਖੇਡ ਹੈ, ਇਹ ਹੁਕਮ ਦੀ ਬਾਜੀ ਖਜੂਰੇ ਚੜ੍ਹਨਾ ਏ। ਹੰਸੋ, ਮੂੰਹ ਉਦਾਸ ਕਰਕੇ, ਫਿਰ ਮਾਂ ਜੀ ਕਰੀਦੀ ਕਿਉਂ ਹੈ? ਵਿਰਾਈ, ਜੇ ਸਿਰੇ ਚੜ ਜਾਏ ਤਾਂ ਸਾਰੇ ਸੁੱਖਾਂ ਦੀ ਦਾਤ ਹੈ, ਜਿਵੇਂ ਖਜੂਰ ਚੜ ਗਿਆ ਅੰਮ੍ਰਿਤ ਫਲ ਮਿਲਦਾ ਹੈ। ਹੰਸੋ, ਲੰਮਾ ਸਾਹ ਭਰ ਕੇ, ਠੀਕ ਕਿਹਾ ਨੇ, ਪਰ ਮੈਂ ਤਾਂ ਗੁਰੂ ਕੇ ਦਰਸ਼ਨ ਤੁਸਾਂ ਦੀ ਤੁਫੈਲ ਸੌਖੇ ਸੌਖੇ ਪਾ ਲਏ, ਹੁਣ ਤੁਸਾਂ ਨੂੰ ਸ਼ਰਮ ਹੈ ਸਾਰੀ, ਮੈਥੋਂ ਘਾਲ ਨਹੀਂ ਜੇ ਸਰਨੀ ਕੋਈ, ਤੀਆਂ ਲੈਣਦਾਰ। ਵਿਰਾਈ, ਭਲਾ ਦਸ ਖਾਂ ਕਾਕੋ, ਗੁਰੂ ਜੀ ਕਿਹੋ ਜਿਹੇ ਵੇਖੀ ਨੀ? ਹੰਸੋ, ਮੈਨੂੰ ਤਾਂ ਨਿਰੇ ਗੁਰੂ ਨਾਨਕ ਦਿਸੇ ਨੇ, ਮੱਥਾ ਚਮਕੇ ਉਵੇਂ ਹੀ ਨੂਰੋ ਨੂਰ, ਜਦੋਂ ਮੈਂ ਸੇਵਾ ਵਿੱਚ ਵੇਖੇ ਸਨ ਸੋਹਣੇ ਸਨ ਤਦੋਂ ਵੀ, ਪਰ ਮੁਹਾਂਦਰਾ ਹੋਰਵੇਂ ਪੈਂਦਾ ਸੀ, ਹੁਣ ਤਾਂ ਹੂ ਬਹੂ ਉਹ ਦਿਸਦੇ ਹਨ, ਜਿਵੇਂ ਉਹ ਗੁਰੂ ਨਾਨਕ ਜੀ ਮੁੜ ਚੋਲਾ ਵਟਾ ਕੇ ਜਵਾਨ ਹੋ ਕੇ ਗੱਦੀ 'ਤੇ ਆ ਬੈਠੇ ਹਨ। ਵਿਰਾਈ, ਠੀਕ ਆਖਿਆ ਜੀ। ਹੰਸੋ, ਫਿਰ ਮੰਨ ਗਏ ਹੋ ਨਾ ਮੇਰੀ ਗੱਲ ਮਾਂ ਜੀ, ਗਲਵਕੜੀ ਪਾ ਕੇ, ਮੇਰੇ ਆਪਣੇ ਆਪਣੇ ਮਾਂ ਜੀ। ਵਿਰਾਈ, ਛਾਤੀ ਨਾਲ ਘੁੱਟ ਕੇ ਅਤੇ ਸਿਰ ਪਿਆਰ ਦੇ ਕੇ, ਕਾਕੋ, ਪਿਆਰ ਦਾ ਕੋਈ ਨਾਂ ਰੱਖ ਲਿਆ, ਮਾਂ ਹੀ ਸਹੀ, ਪਰ ਬੀਬੀ ਤੂੰ ਮਾਂ ਮਾਤਾ ਖੀਵੀ ਜੀ ਨੂੰ ਬਣਾ, ਕੱਲ੍ਹ ਮੈਂ ਤੈਨੂੰ ਉਹਨਾਂ ਪਾਸ ਲੈ ਚੱਲਾਂਗੀ। ਲੰਮਾ ਸਾਹ ਲੈ ਕੇ, ਉਹਨਾਂ ਦੀ ਗੋਦੀ ਤੈਨੂੰ ਪਾ ਦੇਸਾਂ, ਉਹ ਮੇਰੇ ਤੋਂ ਵੱਡੇ ਹਨ, ਉੱਚੇ ਹਨ ਅਤੇ ਜਗਤ ਮਾਤਾ ਹਨ। ਹੰਸੋ, ਇਹ ਤਾਂ ਠੀਕ ਹੈ, ਪਰ ਉਹ ਵੱਡੇ ਜਗਤ ਮਾਤਾ ਜੀ ਅਤੇ ਤੁਸੀਂ ਨਿੱਕੇ ਜਿਹੇ ਮੇਰੇ ਮਾਂ ਜੀ, ਠੀਕ ਹੈ ਨਾ? ਵਿਰਾਈ, ਉਹ ਜਗਤ ਮਾਤਾ ਜੀ ਹਨ, ਮੈਂ ਤਾਂ ਦਾਸ ਹਾਂ ਉਹਨਾਂ ਦੀ ਵੀ ਅਤੇ ਗੁਰੂ ਸਿੱਖਾਂ ਗੁਰਮੁੱਖਾਂ ਦੀ ਵੀ। ਮੈਂ ਚਾਹੁੰਦੀ ਸਾਂ ਕਿ ਮਾਤਾ ਜੀ ਨੂੰ ਤੇਰੀ ਗੱਲਬਾਤ ਦੱਸ ਕੇ ਤੈਨੂੰ ਝੋਲੀ ਪਾਵਾਂ ਉਹਨਾਂ ਦੀ। ਮਾਤਾ ਜੀ ਸਭ ਨਾਲ ਪਿਆਰ ਕਰਦੇ ਹਨ, ਪਰ ਮੈਂ ਸਪੂਣੀ ਸੰਭਾਲ ਕਰਦੇ ਸਾਂ ਤਾਂ ਤੈਨੂੰ ਹੋਰ ਅਪਣਾ ਲੈ ਸਨ ਅਤੇ ਤੇਰੇ ਸਿੱਧੇਪਨ ਦੀਆਂ ਉਕਾਈਆਂ ਅਤੇ ਲਾਡਾਂ ਨੂੰ ਸਮਝ ਲਿਆ ਕਰ ਸਨ। ਤੂੰ ਤਾਂ ਜਗਤ ਦੇ ਵੱਲ ਛਲ ਨਹੀਂ ਨਾ ਜਾਣਦੀ। ਹੰਸੋ ਘਬਰਾ ਕੇ, ਹਾਏ ਹਾਏ ਮਾਂ ਜੀ, ਕਿਵੇਂ ਪਏ ਗੱਲਾਂ ਕਰਦੇ ਹੋ, ਜਿਵੇਂ ਤੁਸਾਂ ਮੇਰੀ ਬਾਂਹ ਫੜਾ ਕੇ ਆਪ ਕਿਤੇ ਵਾਂਡੇ ਜਾਣ ਆਏ। ਹੈਂ ਮਾਂ ਜੀ, ਮੇਰੇ ਦਿਲ ਨੂੰ ਕੁਛ ਹੁੰਦਾ ਏ। ਵਿਰਾਈ, ਤੂੰ ਵਾਂਡੇ ਗਈ ਸੈਂ ਕਿ ਨਾ? ਮੈਂ ਚਲੀ ਗਈ ਤਾਂ ਕੀ ਏ। ਹੰਸੋ, ਮੇਰੇ ਵਾਂਗੂ ਹੀ ਜਾਣਾ ਨੇ, ਹੈਂ ਤੇ ਫਿਰ ਸਪੂਣੀਆਂ ਕਿਉਂ? ਵਿਰਾਈ, ਕਿਸੇ ਤਰ੍ਹਾਂ ਸਹੀ। ਹੰਸੋ ਰੋ ਪਈ, ਤੁਸੀਂ ਜਿਵੇਂ ਸਤਿਗੁਰ ਦਾ ਪਤਾ ਨਹੀਂ ਸੌ ਦਿੰਦੇ, ਤਿਵੇਂ ਹੁਣ ਵੀ ਕਿਸੇ ਗੱਲ ਤੋਂ ਪਏ ਪਰਦੇ ਪਾਉਂਦੇ ਹੋ। ਜੱਫੀ ਪਾ ਕੇ, ਮਾਂ ਜੀ ਮੈਨੂੰ ਨਾ ਛੱਡ ਕੇ ਜਾਣਾ ਕਿਤੇ। ਹੰਸੋ, ਸਭ ਨੇ ਜਾਣਾ ਹੈ ਇੱਥੋਂ, ਤੂੰ ਨਹੀਂ ਜਾਣਾ। ਜਦ ਗੁਰੂ ਬਾਬਾ ਆਪ ਸਾਨੂੰ ਛੱਡ ਕੇ ਟੁਰ ਗਿਆ ਤਾਂ ਹੋਰ ਕੌਣ ਠਹਿਰੇਗਾ ਇੱਥੇ? ਇਸ ਗੱਲੋਂ ਉਧਰ ਨਾ ਠੀਕ ਨਹੀਂ, ਭਜਨ ਬੰਦਗੀ ਗੁਰੂ ਕੇ ਦਰਸ਼ਨ ਧਿਆਨ ਗਿਆਨ ਸਾਰੇ ਇਸੇ ਗੱਲ ਦੀ ਤਿਆਰੀ ਲਈ ਹਨ ਕਿ ਦਿਲ ਠੋਰ ਆ ਜਾਵੇ ਅਤੇ ਇੱਥੋਂ ਤੁਰਨ ਲੱਗਿਆਂ ਉਦਾਸੀ ਨਾ ਪਏ। ਹੰਸੋ ਰੋ ਕੇ, ਬਸ ਹੁਣ ਸਮਝੀ ਮੈਂ, ਆ ਤੇਰੀ ਹੁਣ ਤਿਆਰੀ ਹੈ ਮਾਂ, ਹਾਏ ਮੈਂ ਕੀ ਕਰ ਸਾਂ ਘੁੱਟ ਕੇ ਮਾਂ।
ਵਿਰਾਈ, ਦੇਖ ਬੇਟਾ,
ਵਾਂਡੇ ਜੋ ਜਾਣਾ ਹੋਇਆ, ਮਾਤਾ ਜੀ ਤੇਰੇ ਨਾਲ ਮੈਥੋਂ ਵੱਧ ਪਿਆਰ ਕਰਨਗੇ। ਉਹਨਾਂ ਨੇ ਅਜੇ ਗੁਰੂ ਭਾਵੇ ਤਾਂ ਚੋਖਾ ਚਿਰ ਇੱਥੇ ਰਹਿਣਾ ਹੈ। ਹੰਸੋ, ਹਾਏ ਨੀ ਮਾਂ, ਤੂੰ ਮਰਨੇ ਨੂੰ ਵਾਂਡੇ ਜਾਣ ਵਾਂਗੂ ਪਈ ਦੱਸਣੀ ਹੈ, ਤੈਨੂੰ ਡਰ ਨਹੀਂ ਆਉਂਦਾ? ਵਿਰਾਈ, ਮੌਤ ਹੈ ਤਾਂ ਡਰਾਉਣੀ ਸ਼ੈ, ਜਗਤ ਡਰਦਾ ਹੈ ਸਾਰਾ ਇਸ ਤੋਂ। ਪਰ ਹੰਸੋ, ਇਹ ਅਟਲ ਖੇਡ ਹੈ, ਸਭ ਦੇ ਸਿਰ ਵਰਤਣੀ ਹੈ, ਜੋ ਟਲਣੀ ਨਹੀਂ ਉਸ ਤੋਂ ਕਿਉਂ ਕੰਬਣਾ? ਹੰਸੋ, ਮੈਨੂੰ ਤਾਂ ਬੜਾ ਲੱਗਦਾ ਏ ਮੇਰੇ ਕਰਮ। ਵਿਰਾਈ, ਇਹ ਤਾਂ ਕਰਮਾਂ ਦਾ ਡਰ ਹੋਇਆ, ਮੌਤ ਦਾ ਤਾਂ ਨਹੀਂ। ਹੰਸੋ, ਨਹੀਂ ਮਾਂ, ਮਰਨ ਨੂੰ ਕਿੱਥੇ ਜੀ ਕਰਦਾ ਏ? ਇਹ ਜਗ ਸੋਹਣਾ, ਸਵਾਦਲਾ, ਮਿੱਠਾ ਮਿੱਠਾ, ਮਰਨ ਨਾਲ ਸਾਰੇ ਸੁੱਖ ਬਸ ਮੁੱਕ ਜਾਣੇ ਹੋਏ। ਵਿਰਾਈ, ਸਰੀਰ ਦੇ ਸਾਰੇ ਸਵਾਦ ਜਵਾਨੀ ਨਾਲ ਬੁਢਾਪੇ ਵਿੱਚ ਨਿਤਾਣ ਪੁਣਾ, ਤਦੋਂ ਮੌਤ ਇੰਝ ਜਾਣੀਏ ਜਿਵੇਂ ਦਿਨੇ ਥੱਕ ਕੇ ਰਾਤ ਸੌਂ ਕੇ ਆਰਾਮ ਕਰੀਦਾ ਹੈ। ਹੰਸੋ, ਤੁਸੀਂ ਸੰਤ ਜੋ ਹੋਏ ਕਿਹੜੀਆਂ ਸੋਹਣੀਆਂ ਗੱਲਾਂ ਕਰਦੇ ਹੋ। ਮੌਤ ਜਿਵੇਂ ਕੋਈ ਨੀਂਦ ਆਉਂਦੀ ਹੈ। ਭੋਲੀ ਮਾਂ, ਜਿਉਣ ਮੁੱਕ ਜਾਵੇ, ਐਡਾ ਸੋਹਣਾ ਜਿਉਣ, ਦਿਲ ਕਰਦਾ ਨਹੀਂ ਮੁੱਕ ਜਾਏ। ਵਿਰਾਈ, ਜਿਉਣ ਕੋਈ ਨਹੀਂ ਮੁੱਕਦਾ, ਮਾਂ ਦੇ ਉੱਧਰ ਵੇ ਜਿਉਂਦੀ ਸੈਂ ਕੇ ਨਾ, ਜਦੋਂ ਉੱਥੋਂ ਮੌਤ ਆਈ ਸੀ ਘਬਰਾਈ ਸੈਨਾ, ਘੁੱਟ ਵੱਟ ਨਾਲ ਮੌਤ ਤੁਲ ਹੋਈ ਸੈਨਾ। ਪਰ ਦੇਖ, ਮਾਂ ਦੇ ਉੱਧਰ ਦੀ ਮੌਤ ਜਗਤ ਵਿੱਚ ਜਨਮ ਹੋ ਗਿਆ। ਇਸੇ ਤਰ੍ਹਾਂ ਇਹ ਸਰੀਰ ਦੀ ਮੌਤ ਭਾਲਿਆਂ ਲਈ ਜਨਮ ਹੋਵੇਗੀ ਕਿਸੇ ਹੋਰ ਹਾਲ ਵਿੱਚ, ਜੋ ਇਸ ਤੋਂ ਚੰਗਾ ਹੋਵੇਗਾ, ਸੋ ਜਿਉਣਾ ਤਾਂ ਨਾ ਮੁੱਕਾ। ਹੰਸੋ, ਅੱਛਾ ਹੈ, ਤੇ ਤੁਹਾਨੂੰ ਜਮ ਤੋਂ ਵੀ ਡਰ ਨਹੀਂ ਆਉਂਦਾ? ਵਿਰਾਈ, ਮੇਰੇ ਸਤਿਗੁਰ ਨੇ ਇਸ ਦਾ ਦਾਰੂ ਕੀਤਾ ਹੈ, ਨਾ ਜਮਦੂਤ ਦੁੱਖ ਤਿਸ ਲਾਗੈ, ਜੋ ਜਨ ਰਾਮ ਨਾਮ ਲਿਵ ਜਾਗੇ। ਗੁਰੂ ਨਾਨਕ ਦੇਵ ਜੀ ਨੇ ਜੋ ਨਾਮ ਬਖਸ਼ਿਆ ਹੈ ਕਰਤਾਰ ਦਾ, ਉਸ ਅੱਗੇ ਜਮ ਨਹੀਂ ਅਟਕਦਾ। ਤੈਨੂੰ ਵੀ ਨਾਮ ਪ੍ਰਾਪਤ ਹੈ, ਇਸ ਦੀ ਘਾਲ ਕਰ, ਜਮ ਦਾ ਡਰ ਤੇਰਾ ਵੀ ਦੂਰ ਹੋਵੇ ਸੀ। ਹੰਸੋ, ਚੰਗੀ ਮਾਂ, ਤੁਸਾਂ ਤਾਂ ਮਰ ਕੇ ਚੰਗੇ ਥਾਂ ਜਾਣਾ ਹੋਇਆ, ਤੁਸੀਂ ਚੰਗੇ ਥਾਂ ਚਲੇ ਗਏ ਸਹੀ, ਪਰ ਮਾਂ ਜੀ, ਆਪਣੇ ਪੁੱਤਾਂ ਧੀਆਂ ਪਤੀ ਸਾਥੋਂ ਸਭ ਤੋਂ ਵਿਛੜ ਜਾ ਸਕੇ ਨਾ, ਕੁਛ ਨਾ ਹੋਏਗਾ ਤੁਹਾਡੇ ਦਿਲ ਨੂੰ, ਹੈ? ਵਿਰਾਈ, ਤੇਰੇ ਵਾਲਾ ਪ੍ਰਸ਼ਨ ਆਪ ਗੁਰੂ ਨਾਨਕ ਦੇਵ ਜੀ ਨੇ ਕੀਤਾ ਹੈ। ਸਭਨਾ ਮਰਣਾ ਆਇਆ, ਵੇ ਛੋੜਾ ਸਭਨਾ ਹਾਂ, ਪੁੱਛੋ ਜਾਏ ਸਿਆਣਿਆਂ, ਆ ਗਏ ਮਿਲਣ ਕੇ ਨਾ ਹਾਂ। ਅਤੇ ਆਪ ਹੀ ਉੱਤਰ ਦਿੱਤਾ ਨੇ, ਜਿਨ ਮੇਰਾ ਸਾਹਿਬ ਵਿਸਰੈ, ਵੱਡੜੀ ਵੇਦਨ ਤੇ ਨਾ ਹਾਂ। ਅਰਥਾਤ ਮਰਨਾ ਸਭ ਨੇ ਹੈ, ਸੋ ਵਿਛੋੜਾ ਸਭ ਨੇ ਚੱਲਣਾ ਹੈ, ਪਰ ਦੱਸੋ ਕਿ ਅੱਗੇ ਜਾ ਕੇ ਕਿਹਨਾਂ ਦਾ ਮੇਲ ਹੋਵੇਗਾ? ਸੋ ਹੰਸੋ, ਜਿਨ੍ਹਾਂ ਨੂੰ ਰੱਬ ਭੁੱਲ ਗਿਆ ਹੈ, ਉਹਨਾਂ ਨੂੰ ਵੇਦਨ ਅਰਥਾਤ ਵਿਛੋੜੇ ਦਾ ਸੱਲ ਹੋਵੇਗਾ, ਜਿਸ ਤੋਂ ਸਮਝ ਪਈ ਕਿ ਨਾਮ ਵੀ ਹੋਣੇ ਵਿਛੋੜੇ ਦੀ ਪੀੜ ਸਹਾਰਨਗੇ। ਸੋ ਨਾਮ ਨਾਲ ਲੱਗੀਏ, ਤੋਖਲੇ ਨਾਲ ਕਿਉਂ ਸੁਤੀਏ? ਸਤਿਗੁਰ ਨੇ ਫਿਰ ਪੁੱਛਿਆ ਹੈ, ਸਾਜਨ ਚੱਲੇ ਪਿਆਰਿਆ, ਕਿਉਂ ਮੇਲਾ ਹੋਈ? ਆਪ ਹੀ ਉੱਤਰ ਦਿੱਤਾ ਨੇ, ਜੇ ਗੁਣ ਹੋਵੇਂ ਗੰਠੜੀਏ, ਮੇਲੇ ਗਸ ਹੋਈ। ਬੀਬਿਆ, ਜਿਨ੍ਹਾਂ ਨੇ ਗੁਣਾਂ ਦੀ ਗੰਢ ਪੱਲੇ ਆਪਣੇ ਪਿੰਡੀ ਪਾਈ ਹੈ, ਉਹਨਾਂ ਸਭਨਾਂ ਨੂੰ ਸਾਈਂ ਮਿਲਾਏਗਾ, ਚਾਹੋ ਆਪਣੇ ਦੇਸ਼ ਵਿੱਚ, ਚਾਹੋ ਆਪਣੇ ਸਰੂਪ ਵਿੱਚ, ਉਹ ਜਾਣੇ ਸਾਨੂੰ ਪਤਾ ਨਹੀਂ। ਪਰ ਜੋ ਨਾਮ ਨੂੰ ਮਿਲਿਆ ਹੈ, ਉਹ ਨਹੀਂ ਵਿਛੜਦਾ, ਤੇਰਾ ਏਕੋ ਨਾਮ ਮਜੀਠੜਾ। ਫਿਰ ਹੁਕਮ ਹੈ, ਮਿਲਿਆ ਹੋਏ ਨਾ ਵਿਛੜੈ, ਜੇ ਮਿਲਿਆ ਹੋਈ। ਹੰਸੋ, ਨਾਮ ਜਪ, ਨਿਰੰਕਾਰ ਨੂੰ ਪਿਆਰ ਕਰ, ਜਪ ਤਪ ਦਾ ਬੇੜਾ ਬੰਨ ਲੈ, ਮਰਦਾ ਕੁਛ ਨਹੀਂ, ਮਰਨ ਨਾਮ ਮੁੱਕ ਜਾਣ ਦਾ ਨਹੀਂ। ਹੰਸੋ, ਸੱਚ ਸਤਿਗੁਰ ਦੇ ਸੋਹਣੇ ਵਾਕ ਸੁਣਾਉਂਦੇ ਹੋ, ਮੋਤੀ ਪਰੋਤੇ ਹੋਏ ਹਨ, ਪਰ ਮਾਂ ਜੀ, ਫਿਰ ਵੀ ਜਿੰਦ ਪਿਆਰੀ ਹੈ, ਜਿੰਦ ਨਾਲ ਪਕੜ ਹੈ, ਮਰਨੇ ਨੂੰ ਜੀ ਨਹੀਂ ਕਰਦਾ। ਵਿਰਾਈ, ਨਾਮ ਨੂੰ ਲੱਗੀ ਰਹੋ, ਸਤਸੰਗ ਕਰਦੀ ਰਹੋ, ਗੁਰੂ ਦੇ ਉਪਦੇਸ਼ ਸੁਣਦੀ ਅਤੇ ਕਮਾਉਂਦੀ ਰਹੋ, ਫਿਰ ਵੇਖੀ ਕੀ ਆਉਂਦਾ ਹੈ। ਦਰਿਆ ਦੇ ਕੰਢੇ ਖੜੋ ਕੇ ਡਰ ਲੱਗਦਾ ਹੈ ਕਿ ਬੇੜੀ ਕਿੰਜ ਪਾਰ ਲੱਗ ਸੀ, ਪਰ ਜਦ ਇੱਕ ਬੇੜੀ ਪਾਰ ਲੱਗ ਜਾਂਦੀ ਦੇਖੀ ਦੀ ਹੈ ਤਾਂ ਹੌਂਸਲਾ ਪਾਰ ਆਉਂਦਾ ਹੈ ਕਿ ਜੇ ਅਸੀਂ ਵੀ ਚੜ੍ਹ ਬੈਠੇ ਤਾਂ ਪਾਰ ਲੰਘ ਜਾਵਾਂਗੇ। ਦੇਖ, ਸ਼੍ਰੀ ਕਬੀਰ ਜੀ ਬੜੇ ਭਗਤ ਹੋਏ ਹਨ। ਉਹਨਾਂ ਨੇ ਨਾਮ ਜਪਿਆ ਜਪ ਕੇ ਉਹਨਾਂ ਦਾ ਮਰਨ ਦਾ ਭਉ ਮਿਟ ਗਿਆ, ਉਹਨਾਂ ਨੂੰ ਜੀਵਨ ਨਾਲ ਪਕੜ ਟੁੱਟ ਗਈ, ਤਦੇ ਉਹਨਾਂ ਨੇ ਵਾਕ ਉਚਾਰੇ ਹਨ ਨਾ, ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਹੁਣ ਇਹ ਵੇਖ ਕੇ ਕਿ ਕਬੀਰ ਨਾਮ ਸਿਮਰ ਕੇ ਮੌਤ ਤੋਂ ਨਿਰਭੈ ਹੀ ਨਹੀਂ ਹੋਏ, ਸਗੋਂ ਉਹਨਾਂ ਨੇ ਇਸ ਨੂੰ ਆਨੰਦ ਸਮਝ ਲਿਆ। ਜੇ ਅਸੀਂ ਵੀ ਉਸੇ ਰਾਹੇ ਟੁਰੀਏ ਤਾਂ ਅਸੀਂ ਵੀ ਮੌਤ ਦੇ ਡਰ ਤੋਂ ਨਿਡਰ ਹੋ ਜਾਵਾਂਗੇ, ਅਤੇ ਮਿਹਰ ਹੋ ਗਈ ਤਾਂ ਸਾਨੂੰ ਪਰਮੇਸ਼ੁਰ ਦੇ ਮਿਲਾਪ ਦਾ ਆਨੰਦ ਪ੍ਰਾਪਤ ਹੋ ਜਾਏਗਾ। ਹੰਸੋ, ਭਲਾ ਮਾਂ ਜੀ, ਉਹ ਤਾਂ ਕਬੀਰ ਜੀ ਦੀ ਗੱਲ ਹੋਈ ਜੋ ਬੜੇ ਭਗਤ ਸਨ, ਤੂੰ ਸਾਨੂੰ ਵੀ ਇਵੇਂ ਹੀ ਪਈ ਲੱਗਦੀ ਹੈ। ਵਿਰਾਈ, ਕਾਕੋ, ਉਹ ਤਾਂ ਸਨ ਮਹਾਂਪੁਰਖ, ਉਹਨਾਂ ਨੂੰ ਸਾਰਾ ਪਤਾ ਸੀ, ਅਤੇ ਮਹਾਂਪੁਰਖ ਤਾਂ ਇੱਥੋਂ ਤੱਕ ਅਪੜ ਜਾਂਦੇ ਹਨ ਕਿ ਸਰੀਰ ਮੈਂ ਨਹੀਂ, ਮਨ ਮੈਂ ਨਹੀਂ, ਉਹ ਆਪਣੇ ਆਤਮਾ ਨੂੰ ਆਪਣਾ ਆਪ ਸਿਆਣ ਲੈਂਦੇ ਹਨ। ਤਨ ਮੈਂ ਮਨੁਆ ਮਨ ਮੈਂ ਸਾਚਾ, ਸੋ ਸਾਚਾ ਮਿਲ ਸਾਚੇ ਰਾਚਾ। ਆਤਮਾ ਅਮਰ ਹੈ, ਸੋ ਉਹ ਆਪਣੇ ਆਪ ਨੂੰ ਅਮਰ ਲਖ ਲੈਂਦੇ ਹਨ। ਫਿਰ ਆਤਮਾ ਆਪਣੇ ਆਪ ਵਿੱਚ ਦੁੱਖ ਪੀੜਾਂ ਤੋਂ ਰਹਿਤ ਹੈ, ਆਨੰਦ ਸਰੂਪ ਹੈ, ਸੋ ਉਹ ਆਤਮਾ ਨੂੰ ਆਨੰਦ ਅਨੁਭਵ ਕਰ ਲੈਂਦੇ ਹਨ। ਉਹ ਆਨੰਦ ਉਹਨਾਂ ਦੇ ਮਨ ਵਿੱਚ ਆਪਣਾ ਪ੍ਰਭਾਵ ਪਾਈ ਰੱਖਦਾ ਹੈ, ਅਤੇ ਉਹ ਆਖਦੇ ਹਨ ਮੇਰੋ ਮਨ ਆਨੰਦ। ਹੰਸੋ, ਫਿਰ ਕਿਉਂ ਕਹਿੰਦੇ ਹਨ ਮਰਨੇ 'ਤੇ ਹੀ ਪਾਈਦਾ ਹੈ ਆਨੰਦ, ਉਹ ਤਾਂ ਜਿਉਂਦੇ ਹੀ ਆਨੰਦ ਪਾ ਲੈਂਦੇ ਹਨ। ਵਿਰਾਈ ਹੱਸ ਕੇ, ਕਾਕੀ, ਜਗਤ ਵਿੱਚ ਸੰਤਾਂ ਮਹਾਤਮਾ ਦੇ ਦੁਆਲੇ ਜਗਤ ਪੀੜਾ ਲੈ ਕੇ ਜਾਂਦਾ ਹੈ, ਅਤੇ ਉਹਨਾਂ ਨੂੰ ਕਈ ਉਲਝਾਵਾਂ ਅਤੇ ਦੁੱਖਾਂ ਵਿੱਚ ਫਸਾਉਂਦਾ ਹੈ। ਉਹਨਾਂ ਨੂੰ ਜਗਤ ਉਧਾਰ ਵੱਲ ਧਿਆਨ ਦੇਣਾ ਪੈਂਦਾ ਹੈ, ਭਾਵੇਂ ਉਹਨਾਂ ਦੇ ਮਨ ਵਿੱਚ ਆਤਮ ਲਖਤਾ ਦਾ ਆਨੰਦ ਰਹਿੰਦਾ ਹੈ, ਪਰ ਮਰਨੇ ਦੇ ਬਾਅਦ ਸਭ ਉਲਝਾ ਹਟ ਜਾਣ 'ਤੇ ਉਹ ਦੱਸਦੇ ਹਨ ਕਿ ਪੂਰਨ ਪਰਮਾਨੰਦ ਪ੍ਰਾਪਤ ਹੋਵੇਗਾ। ਉਹਨਾਂ ਦੀ ਗੱਲ ਮੈਂ ਤਾਂ ਦੱਸੀ ਸੀ ਕਿ ਉਹਨਾਂ ਦੀ ਭਰੀ ਉਗਾਈ ਨਾਲ ਸਾਨੂੰ ਤਸੱਲੀ ਆਉਂਦੀ ਹੈ ਅਤੇ ਜੀਅੜਾ ਧਰਵਾਸ ਫੜਦਾ ਹੈ। ਉਂਝ ਕਾਕੋ, ਕੁਦਰਤ ਵੱਲ ਤੱਕੀਏ ਤਾਂ ਦੇਖ, ਜਦ ਮਾਂ ਦੇ ਉਦਰ ਵਿੱਚ ਸਾਂ ਤਾਂ ਕੀ ਸਾਂ, ਬਾਹਰ ਆ ਕੇ ਕਿਵੇਂ ਵਧੇ ਮੌਲੇ, ਉਸ ਤੋਂ ਦਹਿ ਚੰਦ ਚੰਗੇ ਅਤੇ ਸਿਆਣੇ ਹੋ ਗਏ। ਬੀਜ ਜ਼ਮੀਨ ਦੇ ਅੰਦਰ ਕੀ ਹੁੰਦਾ ਹੈ, ਉੱਗ ਕੇ ਕੀਕੂ ਪੱਤੇ ਫੁੱਲ ਫਲ ਨਾਲ ਪ੍ਰਫੁੱਲਤ ਆਉਂਦਾ ਹੈ। ਦੇਖ ਕੁੜੀਏ, ਕੁਦਰਤ ਵਿੱਚ ਚੰਗਾ ਹੈ, ਚੰਗੇ ਤੋਂ ਚੰਗੇਰਾ ਹੈ, ਚੰਗੇਰੇ ਤੋਂ ਬਹੁਤ ਚੰਗਾ ਹੈ। ਮਨੋ ਪੌੜੀਆਂ ਹਨ ਵਧਣ ਮੌਲਣ ਦੀਆਂ, ਇਸੇ ਤਰ੍ਹਾਂ ਇਹ ਚੋਲਾ ਛੋੜ ਕੇ ਅਗਲਾ ਜੀਵਨ ਚੰਗੇਰਾ ਹੀ ਸਮਝੋ। ਹੰਸੋ ਸੋਚ ਸੋਚ ਕੇ, ਪਰ ਮਾਂ ਜੀ, ਜੇ ਬੀਜ ਖਰਾਬ ਹੋ ਜਾਏ ਤਾਂ ਉੱਗ ਕੇ ਨਹੀਂ ਨਾ ਬੂਟਾ ਸੋਹਣਾ ਬਣਦਾ। ਵਿਰਾਈ, ਇਸੇ ਲਈ ਤਾਂ ਬੀਬਿਆ ਇਸ ਆਪਣੇ ਆਪੇ ਨੂੰ ਦੇਹ ਵਿੱਚ ਹੁੰਦਿਆਂ ਸੰਭਾਲੀਦਾ ਹੈ, ਮਾੜੇ ਕਰਮ ਨਹੀਂ ਕਰੀਦੇ ਜੋ ਆਪਾ ਦਾਗੀ ਨਾ ਹੋ ਜਾਏ, ਸਤਸੰਗ ਕਰੀਦਾ ਹੈ ਜੋ ਬੱਧੀ ਕਰਨੋਂ ਆਪਾ ਰੁਕੇ ਅਤੇ ਭਲਿਆਈ ਦੀ ਪਾ ਲੱਗਦੀ ਰਹੇ, ਗੁਰਬਾਣੀ ਪੜੀਦੀ ਹੈ ਜੋ ਮਨ ਸੁਸੱਖਿਅਤ ਆਉਂਦਾ ਰਹੇ ਅਤੇ ਸਿਫਤ ਸਲਾਹ ਨਾਲ ਵਾਹਿਗੁਰੂ ਜੀ ਨਾਲ ਪਿਆਰ ਪੈਂਦਾ ਜਾਵੇ, ਨਾਮ ਜਪੀਦਾ ਹੈ ਜੋ ਨਾਮ ਸਿਮਰਨ ਹੋ ਕੇ ਸਾਡੇ ਆਪੇ ਨੂੰ ਨਾਮੀ ਵਾਹਿਗੁਰੂ ਜੀ ਵਿੱਚ ਪਹੁੰਚਾ ਦੇਵੇ। ਹੰਸੋ, ਮੈਂ ਤਾਂ ਹੁਣੇ ਲੱਗੀ ਹਾਂ, ਤੁਸੀਂ ਤਾਂ ਇਹਨਾਂ ਕਾਲਾਂ ਵਿੱਚ ਵੱਡੇ ਹੋ ਗਏ ਹੋ, ਤੁਹਾਨੂੰ ਪਤਾ ਲੱਗ ਗਿਆ ਹੈ ਨਾ ਸਾਰਾ, ਦੱਸੋ ਖਾਂ ਲੱਗ ਗਿਆ ਨੇ ਕਿ ਨਾ। ਬੀਬੇ ਮਾਂ ਜੀ, ਵਿਰਾਈ ਹੱਸ ਕੇ, ਕਾਕੀ, ਮੈਂ ਉਮਰਾਂ ਕਰਕੇ ਬੁੱਢੀ ਹਾਂ, ਪਰ ਸਤਸੰਗ ਵਿੱਚ ਨਿਆਣੀ ਹਾਂ ਅਜੇ। ਮੈਨੂੰ ਇਹ ਵਿਸ਼ਵਾਸ ਹੋ ਗਿਆ ਹੈ ਕਿ ਮਰਨੇ ਨਾਲ ਮੇਰੇ ਆਤਮਾ ਨੇ ਨਹੀਂ ਮਰਨਾ, ਅਤੇ ਮੇਰੇ ਆਤਮਾ ਨੂੰ ਰੱਖੇਗਾ ਚਰਨ ਸ਼ਰਨ ਮੇਰਾ ਗੁਰੂ ਨਾਨਕ, ਗੁਰੂ ਰੁਪਿਆਰੀ ਸਾਧ ਸੰਗਤ ਜੀ। ਇਸ ਲਿਖਤ ਦਾ ਅਗਲਾ ਹਿੱਸਾ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।